ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆ ਇੱਕ ਓਂਕਾਰ। ਸਤਿਗੁਰ ਪ੍ਰਸਾਦ, ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ। ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ, ਹੋਮੈ ਦੁਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਿਆ ਸਮਾਈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਿਹਾ ਸਮਾਈ। ਰਹਾਉ ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰਾਕਾਰ ਸਰੂਪ ਪਾਰ ਬ੍ਰਹਮ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰੂ ਪਰਮੇਸ਼ਰ ਦਾ ਸਰੂਪ ਧਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 10 ਜਾਮੇ ਧਾਰਨ ਕਰਕੇ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਾਹ ਪਾਇਆ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰ ਕਾਬਲ ਤੇ ਪਸ਼ੌਰ ਵੱਲੋਂ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ। ਅਟਕ ਦਰਿਆ ਤੇ ਗੁਰੂ ਕੀਆਂ ਸੰਗਤਾਂ ਨੂੰ ਗੋਰਖਨਾਥ ਦੇ ਚੇਲੇ ਯੋਗੀ ਨਾਥ ਸਿੱਧ ਲੋਕ ਮਿਲੇ। ਉਹਨਾਂ ਨੇ ਸੰਗਤਾਂ ਤੇ ਸਵਾਲ ਕੀਤਾ, ਤੁਸੀਂ ਕਿੱਧਰ ਨੂੰ ਜਾ ਰਹੇ ਹੋ? ਤਾਂ ਉਹਨਾਂ ਦਾ ਜਵਾਬ ਸੀ ਕਿ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਸਿੱਧਾਂ ਦਾ ਦੂਜਾ ਸਵਾਲ ਸੀ, ਤੁਹਾਨੂੰ ਉੱਥੇ ਜਾ ਕੇ ਕੀ ਮਿਲਦਾ ਹੈ? ਤਾਂ ਸੰਗਤਾਂ ਨੇ ਆਖਿਆ, ਸਤਿਗੁਰੂ ਦੇ ਦੀਦਾਰ ਕਰਕੇ ਸਾਨੂੰ ਆਤਮਕ ਸ਼ਾਂਤੀ ਮਿਲਦੀ ਹੈ। ਜਦੋਂ ਇਹ ਗੱਲ ਆਖੀ ਤਾਂ ਉਹਨਾਂ ਸਿੱਧਾਂ ਨੇ ਤੀਜਾ ਸਵਾਲ ਕਰ ਦਿੱਤਾ, ਠੀਕ ਹੈ, ਤੁਸੀਂ ਤੇ ਗੁਰੂ ਕੇ ਦਰਸ਼ਨ ਦੀਦਾਰ ਕਰਕੇ ਆਤਮਕ ਸ਼ਾਂਤੀ ਹਾਸਲ ਕਰ ਲਓਗੇ, ਪਰ ਜਿਹੜੀ ਤੁਹਾਡੀ ਆਉਣ ਵਾਲੀ ਜਨਰੇਸ਼ਨ ਹੈ, ਤੁਹਾਡੀ ਅੰਸ਼ ਬੰਸ਼ ਹੈ, ਤੁਹਾਡੀ ਔਲਾਦ ਹੈ, ਕਦੇ ਉਹਦੇ ਬਾਰੇ ਵੀ ਸੋਚਿਆ? ਉਹਨੂੰ ਆਤਮਕ ਸ਼ਾਂਤੀ ਕਿੱਥੋਂ ਮਿਲੇਗੀ? ਤਾਂ ਇਹ ਪ੍ਰਸ਼ਨ ਸੁਣ ਕੇ ਸਿੱਖ ਕਹਿਣ ਲੱਗੇ, ਇਹਦੇ ਬਾਰੇ ਅਸੀਂ ਹਾਲੇ ਕੁਝ ਨਹੀਂ ਕਹਿ ਸਕਦੇ। ਅਸੀਂ ਹੁਣ ਸਤਿਗੁਰੂ ਦੇ ਪਾਸ ਜਾ ਰਹੇ ਹਾਂ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ। ਜੋ ਵੀ ਸਤਿਗੁਰੂ ਵੱਲੋਂ ਜਵਾਬ ਮਿਲਿਆ, ਮੁੜਦੀ ਵਾਰ ਤੁਹਾਨੂੰ ਇੱਥੇ ਦੇ ਕੇ ਜਾਵਾਂਗੇ। ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ, ਦੀਵਾਨ ਸਜਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦੇ ਤਖ਼ਤ ਤੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਕਾਬਲ ਤੇ ਪਿਸ਼ੌਰ ਦੀਆਂ ਸੰਗਤਾਂ ਨੂੰ ਜਦੋਂ ਸਮਾਂ ਮਿਲਿਆ ਤਾਂ ਉਨ੍ਹਾਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਤੁਹਾਡੇ ਦਰਸ਼ਨ ਕਰਕੇ ਸਾਨੂੰ ਤੇ ਆਤਮਕ ਸ਼ਾਂਤੀ ਮਿਲਦੀ ਹੈ, ਸਾਡੇ ਘਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਰਹਿੰਦੀ ਹੈ। ਅਸੀਂ ਸਾਲ ਛਿਮਾਹੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ, ਪਰ ਮਹਾਰਾਜ ਸਾਡਾ ਇੱਕ ਸਵਾਲ ਹੈ। ਚਲੋ ਸਾਡਾ ਤੇ ਭਲਾ ਤੁਹਾਡੇ ਦਰਸ਼ਨ ਕਰਕੇ ਹੋ ਜਾਵੇਗਾ, ਪਰ ਜਿਹੜੀ ਸਾਡੀ ਜਨਰੇਸ਼ਨ ਹੈ, ਹੋਣ ਵਾਲੀ ਔਲਾਦ ਹੈ, ਉਹਦਾ ਭਲਾ ਕਿਵੇਂ ਹੋਵੇਗਾ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਦਾ ਇਹ ਸਵਾਲ ਸੁਣ ਕੇ ਬਹੁਤ ਪ੍ਰਸੰਨ ਹੋਏ। ਕਹਿਣ ਲੱਗੇ, ਐ ਗੁਰੂ ਪਿਆਰਿਓ, ਗੁਰੂ ਸਵਾਰਿਓ, ਯਾਦ ਰੱਖਣਾ, ਅਸੀਂ ਇਸ ਤੁਹਾਡੇ ਸਵਾਲ ਦੇ ਬਾਰੇ ਪਹਿਲਾਂ ਹੀ ਸੋਚ ਲਿਆ ਹੈ, ਔਰ ਅਸੀਂ ਇਹੋ ਜਿਹਾ ਇੱਕ ਪ੍ਰਬੰਧ ਕਰ ਰਹੇ ਹਾਂ ਜੋ ਰਹਿੰਦੀ ਦੁਨੀਆਂ ਤੱਕ ਜਿਹੜੇ ਸਾਡੇ ਗੁਰਸਿੱਖ ਪਰਿਵਾਰ ਹੋਣਗੇ ਉਹਨਾਂ ਦੀ ਅੱਗੇ ਅੰਸ਼ ਬੰਸ ਹੋਵੇਗੀ, ਔਰ ਉਹਨਾਂ ਲਈ ਹਮੇਸ਼ਾ ਲਈ ਇੱਕ ਚਾਨਣ ਮੁਨਾਰਾ ਬਣ ਕੇ ਜੋ ਚੀਜ਼ ਅਗਵਾਈ ਕਰੇਗੀ, ਉਹ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ। ਗੁਰਸਿੱਖ ਹੈਰਾਨ ਹੋ ਕੇ ਪੁੱਛਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਕਿਹੜਾ ਹੈ ਜੋ ਤੁਸੀਂ ਸਾਡੀ ਜਨਰੇਸ਼ਨ ਲਈ, ਫਿਊਚਰ ਦੇ ਲਈ ਪ੍ਰਬੰਧ ਸੋਚ ਰਹੇ ਹੋ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਆ ਜੋ ਅੰਮ੍ਰਿਤ ਰੂਪ ਬਾਣੀ ਅਸੀਂ ਉਚਾਰਨ ਕਰਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਬਾਣੀ ਅਸੀਂ ਉਚਾਰਨ ਕਰਕੇ ਤੇ ਇਸ ਬਾਣੀ ਨੂੰ ਗੁਰਸਿੱਖ ਸੰਗਤਾਂ ਦੇ ਵਿੱਚ ਬਖਸ਼ਿਸ਼ ਕਰਕੇ ਜਾਵਾਂਗੇ, ਸਾਡਾ ਸਰੀਰ ਰਵੇ ਚਾਹੇ ਨਾ ਰਵੇ, ਪਰ ਸਾਡੀ ਆਤਮਾ, ਸਾਡੀ ਜੋਤ, ਸਾਡੀ ਬਾਣੀ, ਇਹ ਸ਼ਬਦ ਹਮੇਸ਼ਾ ਲਈ ਅਮਰ ਰਵੇਗਾ ਅਤੇ ਸਿੱਖ ਕੌਮ ਦੀ ਹਮੇਸ਼ਾ ਲਈ ਅਗਵਾਈ ਕਰੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਤੇ ਮੋਹਰ ਲਾਉਂਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਪਹਿਲਾਂ ਜਿਹੜੇ ਵੀ ਸਤਿਗੁਰੂ ਸਾਹਿਬਾਨ ਹੋਏ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਸਿੱਖ ਸੰਗਤਾਂ ਨੂੰ ਕਿਸੇ ਉਤਰਾ ਅਧਿਕਾਰੀ ਦੀ ਬਾਂਹ ਪਕੜਾ ਕੇ ਜਾਂਦੇ ਸਨ, ਪਰ ਹੁਣ ਆਪ ਜੀ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ, ਆ ਗੁਰਸਿੱਖ ਸੰਗਤਾਂ ਇਹ ਕਿਸ ਆਸਰੇ ਜਿਉਣਗੀਆਂ, ਇਹਨਾਂ ਬਾਰੇ ਵੀ ਆਪ ਜੀ ਨੇ ਸੋਚਿਆ? ਤਾਂ ਕਲੀਆਂ ਵਾਲੇ ਪਾਤਸ਼ਾਹ ਮੇਰਾਂ ਦੇ ਘਰ ਆਏ, ਪ੍ਰਸੰਨ ਹੋ ਕੇ ਆਖਿਆ, ਖਾਲਸਾ ਜੀ, ਇਸ ਬਾਰੇ ਤਾਂ 239 ਸਾਲ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ, ਸਿੱਖਾਂ ਦਾ ਗੁਰੂ ਕੋਈ ਦੇਹਧਾਰੀ ਨਹੀਂ ਹੋਵੇਗਾ, ਸਿੱਖਾਂ ਦਾ ਗੁਰੂ ਸ਼ਬਦ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਨੇ, ਸ਼ਬਦ ਗੁਰੂ ਸੁਰ ਤੁਨ ਚਿਲ, ਅਸੀਂ ਉਹ ਸ਼ਬਦ ਗੁਰੂ ਤੇ ਅੱਜ ਮੋਹਰ ਲਾ ਕੇ ਜਾ ਰਹੇ ਹਾਂ। ਇਸ ਲਈ ਯਾਦ ਰੱਖਣਾ, ਸਾਡੇ ਅੰਤਮ ਉਪਦੇਸ਼, ਅੰਤਮ ਬਚਨ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋ ਸ਼ਬਦ ਮੈਂ ਲੇਹ। ਕਲੀਆਂ ਵਾਲੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਬਚਨਾਂ ਤੇ ਮੋਹਰ ਲਾਈ ਤੇ ਨਾਲ ਹੀ ਆਖਿਆ, ਖਾਲਸਾ ਜੀ, ਹੁਣ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ, ਤੁਸਾਂ ਇਹਨਾਂ ਤੋਂ ਹੀ ਹਰ ਵੇਲੇ ਅਗਵਾਈ ਲੈਣੀ ਹੈ, ਕਿਸੇ ਦੇਹਧਾਰੀਆਂ ਦੇ ਮਗਰ ਨਹੀਂ ਫਿਰਨਾ। ਜਦੋਂ ਵੀ ਕੋਈ ਪਰਿਵਾਰਕ ਸਮੱਸਿਆ ਹੋਵੇ, ਕੋਈ ਸਮਾਜਿਕ ਮਸਲਾ ਹੋਵੇ, ਕੋਈ ਧਾਰਮਿਕ ਕੋਈ ਮਸਲਾ ਹੋਵੇ, ਚਾਹੇ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਕਾਰਜ ਹੋਵੇ, ਚਾਹੇ ਤੁਹਾਡਾ ਪਰਸਨਲ ਹੋਵੇ ਅਤੇ ਚਾਹੇ ਕੋਈ ਸਮੁੱਚਾ ਪੰਥ ਦਾ ਸੰਗਤਾਂ ਦਾ ਮਸਲਾ ਹੋਵੇ, ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਓ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਅਤੇ ਸਤਿਗੁਰੂ ਦਾ ਹੁਕਮਨਾਮਾ ਸੁਣੋ। ਜੋ ਵੀ ਹੁਕਮਨਾਮਾ ਆਵੇਗਾ ਔਰ ਉਹਦੇ ਵਿੱਚ ਗੁਰਸਿੱਖ ਸੰਗਤਾਂ ਨੂੰ ਸੇਧ ਪ੍ਰਾਪਤ ਹੋਵੇਗੀ, ਯੋਗ ਅਗਵਾਈ ਤੁਹਾਨੂੰ ਮਿਲੇਗੀ। ਇਹ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਿਹਰਾਂ ਕੀਤੀਆਂ ਨੇ। ਸੋ ਆਪ ਸੰਗਤਾਂ ਉਸ ਪਵਿੱਤਰ ਬਾਣੀ, ਜੋ ਇੱਕ ਬੜਾ ਹੀ ਅਮੋਲਕ ਵਿਰਸਾ ਹੈ, ਇੱਕ ਬਹੁਤ ਵਡਮੁੱਲਾ ਖਜ਼ਾਨਾ ਹੈ, ਉਸ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਹੁਣ ਅੱਗੇ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਰਾਗ ਸੂਹੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ। ਰਾਗ ਸੂਹੀ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਪਹਿਲੇ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤੀ ਗਈ ਹੈ। ਅਸ਼ਟਪਦੀਆਂ ਇਸ ਬਾਣੀ ਦਾ ਸਿਰਲੇਖ ਹੈ। ਅਸ਼ਟਪਦੀਆਂ ਦਾ ਮਤਲਬ ਹੈ ਅੱਠ ਅੱਠ ਪੌੜੀਆਂ ਵਾਲੇ ਸ਼ਬਦ, ਜਿਨ੍ਹਾਂ ਨੂੰ ਅਸ਼ਟਪਦੀਆਂ ਆਖਿਆ ਜਾਂਦਾ ਹੈ। ਤੇ ਅਸ਼ਟਪਦੀਆਂ ਕਾਵਿ ਰਚਨਾ ਦੇ ਵਿੱਚ ਛੰਦ ਦਾ ਵੀ ਨਾਮ ਹੈ, ਕਿਉਂਕਿ ਕਈ ਵਾਰੀ ਪੌੜੀਆਂ ਵੱਧ ਘੱਟ ਵੀ ਹੁੰਦੀਆਂ ਨੇ, ਉੱਥੇ ਅਸ਼ਟਪਦੀਆਂ ਛੰਦ ਦਾ ਨਾਮ ਸਮਝਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਵਸਤੂ ਨਿਰਦੇਸ਼ ਰੂਪ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਬਲਿਹਾਰੀ ਗੁਰੇ ਆਪਣੇ ਵਿੱਟਾਂ ਹੋਂ, ਜਿਨ ਸਾਚੇ ਸਿਉਂ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ। ਰਹਾਉ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਸਾਚੇ ਸਿਉਂ ਲਿਵ ਲਾਈ, ਜਿਸ ਸਤਿਗੁਰੂ ਨੇ ਸੱਚੇ ਅਕਾਲ ਪੁਰਖ ਦੇ ਨਾਲ ਸਾਡੀ ਲਿਵ ਲਾ ਦਿੱਤੀ ਹੈ, ਸਾਡੀ ਅੰਦਰੋਂ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਦਿੱਤੀ ਹੈ, ਅਸੀਂ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਸ਼ਬਦ ਚੀਨ ਆਤਮ ਪ੍ਰਗਾਸਿਆ, ਅਸੀਂ ਗੁਰੂ ਕੇ ਸ਼ਬਦ ਨੂੰ, ਚੀਨ ਦਾ ਅਰਥ ਹੈ ਵਿਚਾਰ ਕੇ, ਗੁਰੂ ਸ਼ਬਦ ਦੀ ਵਿਚਾਰ ਕਰਕੇ, ਗੁਰੂ ਸ਼ਬਦ ਦੀ ਡੂੰਘੀ ਜਾਣ ਪਛਾਣ ਹਾਸਲ ਕਰਕੇ ਆਤਮ ਪ੍ਰਗਾਸਿਆ, ਆਪਣੇ ਆਤਮਾ ਦਾ ਗਿਆਨ ਪ੍ਰਗਟ ਕਰ ਲਿਆ ਹੈ। ਆਤਮ ਪ੍ਰਗਾਸਿਆ ਦਾ ਮਤਲਬ ਸਾਨੂੰ ਆਤਮਾ ਦਾ ਗਿਆਨ ਪ੍ਰਾਪਤ ਹੋ ਗਿਆ। ਸਹਿਜੇ ਰਹੇ ਅਸਮਾਈ, ਹੁਣ ਸਾਡਾ ਮਨ ਆਤਮਕ ਅਡੋਲ ਅਵਸਥਾ ਦੇ ਵਿੱਚ ਹਮੇਸ਼ਾ ਲਈ ਲੀਨ ਹੋਇਆ ਰਹਿੰਦਾ ਹੈ, ਕਿਉਂਕਿ ਗੁਰੂ ਸ਼ਬਦ ਦੀ ਡੂੰਘੀ ਜਾਣ ਪਛਾਣ ਹਾਸਲ ਕਰਕੇ ਸਾਨੂੰ ਆਤਮਾ ਦਾ ਪ੍ਰਬੋਧ, ਆਤਮਾ ਦਾ ਯਥਾਰਥ ਗਿਆਨ ਪ੍ਰਾਪਤ ਹੋ ਗਿਆ ਹੈ। ਹੁਣ ਸਾਡਾ ਮਨ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋਇਆ ਰਹਿੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ੁਰੂ ਦੇ ਵਿੱਚ ਨਾਮ ਦੀ ਮਹਿਮਾ ਤੇ ਨਾਮ ਗੁਰੂ ਕੋਲੋਂ ਹੀ ਮਿਲ ਸਕਦਾ ਹੈ, ਇਸ ਪਵਿੱਤਰ ਸਿਧਾਂਤ ਦੀ ਵਿਆਖਿਆ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਨਾਮੈ ਹੀ ਤੇ ਸਭ ਕਿਛੁ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਵਰਣਨ ਕਰਦੇ ਹਨ। ਨਾਮ ਇੱਕ ਐਸੀ ਚੀਜ਼ ਹੈ, ਹਜ਼ੂਰ ਕਹਿੰਦੇ ਨੇ ਨਾਮ ਤੇ ਨਾਮੀ ਵਿੱਚ ਕੋਈ ਅੰਤਰ ਨਹੀਂ ਹੈ। ਜਿੱਥੇ ਅਕਾਲ ਪੁਰਖ ਦੇ ਵਿੱਚ ਬੇਅੰਤ ਸ਼ਕਤੀ ਹੈ, ਉਹ ਸਰਬ ਕਲਾ ਭਰਪੂਰ ਹੈ, ਉੱਥੇ ਉਸਦੇ ਨਾਮ ਦੇ ਵਿੱਚ ਵੀ ਬੇਅੰਤ ਸ਼ਕਤੀਆਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮੈ ਹੀ ਤੇ ਸਭ ਕਿਛ ਹੋਆ। ਗੁਰਮੁਖੋ, ਨਾਮ ਤੋਂ ਹੀ ਸਭ ਕੁਝ ਪੈਦਾ ਹੋਇਆ। ਪਹਿਲੇ ਪਹਿਲ ਜਦੋਂ ਆਪਾਂ ਇਸ ਗੱਲ ਨੂੰ ਓਪਰੀ ਜੀ ਦ੍ਰਿਸ਼ਟੀ ਨਾਲ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਤਾਂ ਸਾਹਿਬਨ ਹਰ ਵਿਅਕਤੀ ਦੇ ਮਨ ਦੇ ਵਿੱਚ ਇੱਕ ਸੰਸਾ ਜਿਹਾ ਪੈਦਾ ਹੋ ਜਾਂਦਾ ਹੈ, ਬਈ ਨਾਮ ਤੋਂ ਸਾਰਾ ਕੁਛ ਕਿਵੇਂ ਪੈਦਾ ਹੋ ਗਿਆ। ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ, ਬਈ ਨਾਮ ਤੋਂ ਸਾਰਾ ਕੁਛ ਪੈਦਾ ਹੋਇਆ, ਨਾਮ ਤੋਂ ਸਾਰਾ ਕੁਛ ਕਿਵੇਂ ਪੈਦਾ ਹੋਇਆ। ਜਦੋਂ ਆਪਾਂ ਥੋੜਾ ਜਿਹਾ ਇਸੇ ਗੱਲ ਨੂੰ ਗੰਭੀਰਤਾ ਦੇ ਨਾਲ ਵਿਚਾਰਾਂਗੇ, ਗੁਰਬਾਣੀ ਦੀ ਡੂੰਘੀ ਖੋਜ ਕਰਾਂਗੇ, ਤਾਂ ਇਸ ਗੱਲ ਦਾ ਪਤਾ ਲੱਗ ਜਾਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ ਸੰਸਾਰ ਦਾ ਪਸਾਰਾ ਕਿਵੇਂ ਹੋਂਦ ਵਿੱਚ ਆਇਆ ਹੈ, ਕਿਉਂਕਿ ਇਹਦੇ ਬਾਰੇ ਜਿਹੜੇ ਬੜੇ ਬੜੇ ਸਾਇੰਸਦਾਨ ਨੇ, ਇਹ ਸੰਸਾਰ ਕਿਵੇਂ ਬਣਿਆ, ਕਿਉਂ ਬਣਿਆ, ਕਦੋਂ ਬਣਿਆ, ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕੁਝ ਨਹੀਂ ਹੱਥ ਪੱਲੇ ਲੱਗ ਰਿਹਾ। ਟੇਵੇ ਜ਼ਰੂਰ ਨੇ, ਪਰ ਸੱਚਾਈ ਉਹਦੇ ਵਿੱਚ ਘੱਟ ਹੀ ਕਿਸੇ ਦੇ ਕੁਛ ਪੱਲੇ ਪੈਂਦੀ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਅਟਲ ਫੈਸਲਾ ਦਿੱਤਾ ਹੈ, ਬਈ ਸੰਸਾਰ ਕਿਵੇਂ ਹੋਂਦ ਵਿੱਚ ਆਇਆ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਮੁਖ ਤੋਂ, ਕੁਆਓ ਦਾ ਅਰਥ ਹੈ ਸ਼ਬਦ, ਇੱਕ ਬੋਲ, ਇੱਕ ਸ਼ਬਦ ਉਚਾਰਨ ਕੀਤਾ। ਕੀਤਾ ਪਸਾਓ ਏਕੋ ਕੁਆਓ, ਉਸ ਤੋਂ ਸਾਰਾ ਪਸਾਰਾ ਪੈਦਾ ਹੋਇਆ। ਤੁਸੀਂ ਹੁਣ ਇਸ ਗੱਲ ਦੇ ਉੱਤੇ ਫਿਰ ਵਿਚਾਰ ਕਰੋਗੇ, ਬਈ ਉਹ ਕਿਹੜਾ ਸ਼ਬਦ ਹੋਵੇਗਾ ਜਿਸ ਤੋਂ ਸਾਰਾ ਸੰਸਾਰ ਬਣਿਆ ਹੈ। ਸਿੱਖ ਧਰਮ ਨੂੰ ਛੱਡ ਕੇ ਜਦੋਂ ਆਪਾਂ ਦੂਸਰੇ ਹੋਰ ਧਰਮਾਂ ਦੀ ਵੀ ਵਿਚਾਰ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਵੀ ਇਹ ਗੱਲ ਮੰਨੀ ਗਈ ਹੈ ਵੀ ਇਹ ਸੰਸਾਰ ਸ਼ਬਦ ਤੋਂ ਪੈਦਾ ਹੋਇਆ। ਵਿਦਾਂਤ ਮਤ ਦਾ ਇੱਕ ਸੂਤਰ ਹੈ, ਏਕੋਹੰ ਬਹੁ ਸਿਆਮਾ ਯਾ ਨਾਨਾ ਪ੍ਰਜਾਇਤੇ, ਜਿਸ ਦਾ ਮਤਲਬ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਸੰਕਲਪ ਹੋਇਆ, ਮੈਂ ਇੱਕ ਤੋਂ ਅਨੇਕ ਰੂਪ ਹੋਵਾਂ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਤਰਥ ਤਵ ਦੇਹ ਅਪਾਰਾ, ਉਥੋਂ ਸਾਰਾ ਸੰਸਾਰ ਹੋਂਦ ਵਿੱਚ ਆਇਆ। ਇਸਲਾਮ ਮਤ ਵਿੱਚ ਵੀ ਇਹ ਲਿਖਿਆ ਮਿਲਦਾ ਹੈ, ਕੌਣ ਸ਼ਬਦ ਕਹਿਣੇ ਸੇ ਹੁਆ ਆਲਮ ਬਪਾ, ਵੀ ਖੁਦਾ ਨੇ ਕੌਣ ਸ਼ਬਦ ਆਖਿਆ, ਉਸ ਤੋਂ ਅੱਗੇ ਸਾਰਾ ਸੰਸਾਰ ਹੋਂਦ ਵਿੱਚ ਆਇਆ। ਈਸਾਈ ਮਤ ਦਾ ਵੀ ਇਹੀ ਖਿਆਲ ਹੈ ਵੀ ਸ਼ਬਦ ਤੋਂ ਸੰਸਾਰ ਦੀ ਉਤਪਤੀ ਹੋਈ, ਪਰ ਹੁਣ ਇਹਦੇ ਬਾਰੇ ਕਿਸੇ ਨੇ ਸਪਸ਼ਟ ਨਹੀਂ ਕੀਤਾ ਵੀ ਉਹ ਕਿਹੜਾ ਸ਼ਬਦ ਸੀ ਜਿੱਥੋਂ ਇਹ ਸੰਸਾਰ ਬਣਿਆ। ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਰਕੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਵੀ ਉਹ ਕਿਹੜਾ ਸ਼ਬਦ ਸੀ, ਨਾਮੈ ਹੀ ਤੇ ਸਭ ਕੁਛ ਹੋਆ। ਉਹ ਸ਼ਬਦ ਸੀ ਨਾਮ। ਨਾਮ ਵੀ ਕਿਹੜਾ ਸੀ? ਨਾਮ ਬੇਅੰਤ ਨੇ ਪਰਮੇਸ਼ਰ ਦੇ। ਉਹ ਨਾਮ ਹੈ ਜੋ ਗੁਰਬਾਣੀ ਦੇ ਆਰੰਭ ਦੇ ਵਿੱਚ ਗੁਰੂ ਮਹਾਰਾਜ ਨੇ ਲਿਖਿਆ ਹੈ। ਉਹ ਨਾਮ ਕਿਹੜਾ ਹੈ? ਇੱਕ ਓਅੰਕਾਰ। ਇੱਕ ਓਅੰਕਾਰ ਕਹਿਣ ਤੋਂ ਸਾਰਾ ਸੰਸਾਰ ਬਣਿਆ ਹੈ, ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਮੁਖੋਂ ਸ਼ਬਦ ਨਿਕਲਿਆ ਜਾਂ ਕੋਈ ਵਾਕ ਨਿਕਲਿਆ ਹੈ, ਸਾਰੇ ਧਰਮਾਂ ਦਾ ਤਤਸਾਰ ਇਹ ਹੈ ਵੀ ਉਹ ਓਅੰਕਾਰ ਹੀ ਹੈ। ਇੱਕ ਓਅੰਕਾਰ ਤੋਂ ਹੀ ਸਾਰਾ ਸੰਸਾਰ ਹੋਂਦ ਵਿੱਚ ਆਇਆ ਹੈ। ਇਹਦੀ ਵਿਆਖਿਆ ਸਤਿਗੁਰੂ ਨੇ ਬਾਣੀ ਵਿੱਚ ਕੀਤੀ ਹੈ, ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਵਾਣ ਤ੍ਰੇਣ ਤ੍ਰੇ ਪਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ। ਹੁਣ ਗੱਲ ਸਪਸ਼ਟ ਹੋ ਗਈ, ਨਾਮੈ ਹੀ ਤੇ ਸਭ ਕਿਛ ਹੋਆ, ਬਈ ਨਾਮ ਤੋਂ ਹੀ ਸਭ ਕੁਝ ਪੈਦਾ ਹੋਇਆ। ਇਹ ਗੁਰਮਤ ਦਾ ਸਿਧਾਂਤ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਇੱਕ ਓਅੰਕਾਰ ਆਖਿਆ, ਉਥੋਂ ਇਹ ਸਾਰਾ ਸੰਸਾਰ ਹੋਂਦ ਵਿੱਚ ਆਇਆ ਹੈ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਹੁਣ ਸਾਇੰਸ ਵੀ ਇਸ ਗੱਲ ਨੂੰ ਮੰਨ ਰਹੀ ਹੈ। ਪਹਿਲਾਂ ਹਵਾ ਪੈਦਾ ਹੋਈ, ਜਿਸ ਨੂੰ ਗੈਸ ਕਹਿ ਦਿੰਦੇ ਨੇ। ਉਸ ਤੋਂ ਅੱਗੇ ਪਾਣੀ ਪੈਦਾ ਹੋਇਆ, ਪਾਣੀ ਤੋਂ ਅੱਗੇ ਜਨ ਜੀਵਨ ਪੈਦਾ ਹੋਇਆ। ਪਾਣੀ ਤੋਂ ਬਿਨਾਂ ਜਨ ਜੀਵਨ ਪੈਦਾ ਨਹੀਂ ਹੋ ਸਕਦਾ। ਤੇ ਉਸ ਤੋਂ ਅੱਗੇ ਸਾਰਾ ਸੰਸਾਰ ਹੋਂਦ ਵਿੱਚ ਆਇਆ। ਮੁੱਢ ਤਾਂ ਨਾਮ ਹੀ ਹੈ ਨਾ, ਨਾਮੈ ਹੀ ਤੇ ਸਭ ਕੁਛ ਹੋਆ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਨਾਮ ਤੋਂ ਹੀ ਸਭ ਕੁਛ ਪੈਦਾ ਹੋਇਆ, ਬਿਨ ਸਤਿਗੁਰ ਨਾਮ ਨਾ ਜਾਪੈ। ਪਰ ਬਿਨਾਂ ਸਤਿਗੁਰੂ ਦੀ ਮਿਹਰ ਤੋਂ ਉਸ ਨਾਮ ਨੂੰ ਨਹੀਂ ਜਾਣਿਆ ਜਾ ਸਕਦਾ, ਭਾਵ ਗੁਰੂ ਹੀ ਸਾਨੂੰ ਉਸ ਨਾਮ ਦੇ ਪ੍ਰਤੀ ਸੂਝ ਬੂਝ ਬਖਸ਼ਿਸ਼ ਕਰਦੇ ਹਨ। ਬਿਨਾਂ ਸਤਿਗੁਰੂ ਤੋਂ ਉਸ ਨਾਮ ਦੀ ਕਦਰੋ ਕੀਮਤ ਨੂੰ, ਉਸ ਨਾਮ ਦੀ ਮਹਿਮਾ ਨੂੰ ਕੋਈ ਵੀ ਨਹੀਂ ਜਾਣ ਸਕਦਾ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕਾ ਸ਼ਬਦ ਬਹੁਤ ਮਿੱਠੇ ਰਸ ਵਾਲਾ ਹੈ। ਠੀਕ ਹੈ, ਦੁਨੀਆਂ ਦੇ ਵਿੱਚ ਹੋਰ ਵੀ ਮਿੱਠੇ ਰਸ ਨੇ, ਪਰ ਸਭ ਤੋਂ ਮਿੱਠੇ ਰਸ ਵਾਲਾ ਗੁਰੂ ਕਾ ਸ਼ਬਦ ਹੈ। ਬਾਣੀ ਦਾ ਰਸ, ਨਾਮ ਦਾ ਰਸ ਸਭ ਤੋਂ ਉੱਤੇ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਰਸਾਂ ਕਸਾਂ ਦੇ ਵਿੱਚ ਅਸੀਂ ਖਚਿਤ ਹੋਏ ਹੋਏ ਹਾਂ, ਤੇ ਸਤਿਗੁਰੂ ਦੀ ਬਾਣੀ ਉਹਨਾਂ ਨੂੰ ਫਿੱਕੇ ਰਸ ਦੱਸਦੀ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਆ ਜਿਹੜੇ ਰਸਾਂ ਕਸਾਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਨਾ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਇਹ ਨੌ ਰਸਾਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਨਾਮ ਰਸ ਇਹਨਾਂ ਸਭ ਤੋਂ ਮਹਾਨ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਮਨੁੱਖ ਇਹ ਰਸ ਛੱਡ ਦਿੰਦਾ, ਦੁਨੀਆਂ ਦੇ ਰਸ ਛੱਡ ਦਿੰਦਾ ਹੈ, ਤਾਂ ਉਹ ਨਾਮ ਦਾ ਰਸ ਪ੍ਰਾਪਤ ਹੁੰਦਾ। ਤੇ ਜਦੋਂ ਨਾਮ ਦਾ ਰਸ ਕਿਸੇ ਨੂੰ ਪ੍ਰਾਪਤ ਹੋ ਜਾਵੇ, ਫਿਰ ਇਹ ਰਸ ਦੁਨੀਆਂ ਦਾ ਉਹਨੂੰ ਚੰਗਾ ਹੀ ਨਹੀਂ ਲੱਗਦਾ, ਉਸ ਪਾਸੇ ਉਹਦਾ ਮਨ ਜਾਂਦਾ ਹੀ ਨਹੀਂ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਗੁਰ ਕਾ ਸ਼ਬਦ ਮਹਾਰਸ ਮਿੱਠਾ, ਇਹ ਗੁਰੂ ਕਾ ਸ਼ਬਦ ਪਰਮ ਰਸ ਹੈ ਤੇ ਬਹੁਤ ਮਿੱਠੇ ਰਸ ਵਾਲਾ ਹੈ। ਬਿਨ ਚਾਖੇ ਸਾਧਨਾ ਜਾਪੈ, ਪਰ ਜਿੰਨਾ ਚਿਰ ਅਸੀਂ ਇਹਨੂੰ ਚੱਖਦੇ ਨਹੀਂ, ਇਹਨੂੰ ਜਪਦੇ ਨਹੀਂ, ਉਨਾ ਚਿਰ ਇਹਦੇ ਸਵਾਦ ਦਾ ਵੀ ਪਤਾ ਨਹੀਂ ਲੱਗ ਸਕਦਾ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਕੋਈ ਪਦਾਰਥ ਹੈ ਸਾਡੇ ਸਾਹਮਣੇ ਪਿਆ ਹੈ, ਜਿੰਨਾ ਚਿਰ ਅਸੀਂ ਉਹਨੂੰ ਖਾਂਦੇ ਨਹੀਂ ਉਹਦੇ ਸਵਾਦ ਦਾ ਪਤਾ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਨਾਮ ਦਾ ਰਸ ਬਹੁਤ ਮਿੱਠਾ ਰਸ ਹੈ, ਗੁਰੂ ਕੇ ਸ਼ਬਦ ਦਾ ਰਸ ਬਹੁਤ ਮਿੱਠਾ ਰਸ ਹੈ। ਪਰ ਹਜ਼ੂਰ ਕਹਿੰਦੇ, ਬਿਨਾਂ ਚੱਖੇ ਤੋਂ, ਬਿਨਾਂ ਜਪੇ ਤੋਂ ਇਹਦੇ ਸਵਾਦ ਦਾ ਪਤਾ ਨਹੀਂ ਲੱਗ ਸਕਦਾ। ਸਾਡੀ ਹਾਲਤ ਇਹ ਬਣੀ ਹੋਈ ਹੈ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚੱਖੈ ਨਾ ਕੋ ਖਾਏ। ਨਾਮ ਦੀ ਵੱਖਰ ਵਸਤੂ ਨੂੰ ਪਹਿਲੀ ਗੱਲ ਦੇਖਣ ਵਾਸਤੇ ਹੀ ਕੋਈ ਜਾਂਦਾ, ਤੇ ਜੇ ਕੋਈ ਚਲਿਆ ਵੀ ਜਾਂਦਾ, ਨਾ ਉਹਨੂੰ ਕੋਈ ਖਾਂਦਾ ਤੇ ਨਾ ਹੀ ਉਹਨੂੰ ਕੋਈ ਆਪਣੇ ਅੰਦਰ ਧਾਰਨ ਕਰਦਾ, ਤੇ ਖਾਲੀ ਦੇ ਖਾਲੀ ਮੁੜ ਕੇ ਆ ਜਾਂਦੇ ਨੇ। ਆਪਾਂ ਸੰਗਤ ਵਿੱਚ ਆਉਣੇ ਜ਼ਰੂਰ ਹਾਂ, ਔਰ ਇੱਥੇ ਬੈਠ ਕੇ ਚਲੋ ਕੁਝ ਨਾ ਕੁਝ ਬਾਣੀ ਗੁਰੂ ਦਾ ਉਪਦੇਸ਼ ਵੀ ਸੁਣਦੇ ਹਾਂ, ਪਰ ਜਦੋਂ ਵਾਪਸ ਜਾਂਦੇ ਹਾਂ ਪੱਲੇ ਝਾੜ ਕੇ ਚਲੇ ਜਾਂਦੇ। ਸਾਡੀ ਇਹ ਹਾਲਤ ਹੈ, ਵੱਖਰ ਨਾਮ ਦੇਖਣ ਕੋਈ ਜਾਏ, ਪਹਿਲਾਂ ਤੇ ਸੰਗਤ ਵਿੱਚ ਆਉਂਦਾ ਹੀ ਕੋਈ ਵਿਰਲ ਹੈ, ਜੇ ਕੋਈ ਆ ਵੀ ਜਾਂਦਾ ਹੈ ਤੇ ਫਿਰ ਉਹ ਨਾਮ ਦੇ ਸਵਾਦ ਨੂੰ ਚੱਖਣ ਵਾਸਤੇ ਤਿਆਰ ਨੇ, ਕਿਉਂਕਿ ਸਾਡੇ ਕੋਲ ਟਾਈਮ ਹੀ ਨਹੀਂ ਨਾਮ ਜਪਣ ਦਾ। ਕਿਸੇ ਨੂੰ ਪੁੱਛ ਕੇ ਦੇਖ ਲਓ ਬਈ ਤੂੰ ਨਾਮ ਜਪ ਲੈ, ਵੀ ਨਾਮ ਕਿੱਥੋਂ ਜਪੀਏ ਜੀ, ਸਾਡੇ ਕੋਲ ਤਾਂ ਟਾਈਮ ਹੀ ਨਹੀਂ, ਕੰਮਾਂ ਕਾਰਾਂ ਦੇ ਵਿੱਚ ਦਿਨ ਰਾਤ ਭੱਜੇ ਨਸੇ ਫਿਰਦੇ ਰਹਿੰਦੇ ਹਾਂ, ਸੁੱਤਿਆਂ ਵੀ ਜਾਗਦਿਆਂ ਵੀ ਬਸ ਕੰਮ ਧੰਦਿਆਂ ਵੱਲ ਹੀ ਖਿਆਲ ਰਹਿੰਦੇ ਨੇ। ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਇਹ ਸਾਡੀ ਹਾਲਤ ਹੈ। ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਅਸੀਂ ਨਾਮ ਦੇ ਰਸ ਨੂੰ ਚੱਖਦੇ ਨਹੀਂ, ਉਨਾ ਚਿਰ ਤੱਕ ਇਹਦੇ ਸਵਾਦ ਦਾ ਵੀ ਪਤਾ ਨਹੀਂ ਲੱਗ ਸਕਦਾ।
ਕੌੜੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਗਾਫਲ ਮਨੁੱਖ ਨੇ ਕੌਡੀ ਦੇ ਬਦਲੇ ਹੀਰੇ ਵਰਗੇ ਅਮੋਲਕ ਜਨਮ ਨੂੰ ਇਸਨੇ ਗੁਆ ਲਿਆ। ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਦੁਰਲਭ ਹੈ, ਪਰ ਇਹ ਕੌਡੀ ਦੇ ਪਿੱਛੇ ਅਸੀਂ ਇਸ ਨੂੰ ਗਵਾਈ ਜਾ ਰਹੇ ਹਾਂ। ਕੌਡੀ ਕੀ ਹੈ? ਮਾਇਆ। ਕੌਡੀ ਕੀ ਹੈ? ਵਿਸ਼ਿਆਂ ਦੇ ਸੁੱਖ। ਅਸੀਂ ਇਹਨਾਂ ਦੇ ਪਿੱਛੇ ਇਸ ਮਨੁੱਖੀ ਜੀਵਨ ਨੂੰ, ਇਸ ਹੀਰੇ ਨੂੰ ਗਵਾਈ ਜਾ ਰਹੇ ਹਾਂ। ਚੀਨਸ ਨਾਹੀਂ ਆਪੈ, ਤੇ ਅਸੀਂ ਆਪਣੇ ਆਪੇ ਦੀ ਵੀ ਪਛਾਣ ਨਹੀਂ ਕਰਦੇ। ਸਾਡੇ ਜੀਵਨ ਦਾ ਅਸਲੀ ਪਿਛੋਕੜ ਕੀ ਹੈ? ਸਾਡੇ ਮਨ ਦਾ ਅਸਲੀ ਮੂਲ ਰੂਪ ਕੀ ਹੈ? ਇਹਦੇ ਬਾਰੇ ਅਸੀਂ ਕੁਝ ਵੀ ਨਹੀਂ ਜਾਣਦੇ। ਹਾਂ, ਸਤਿਗੁਰੂ ਦੀ ਬਾਣੀ ਇਹ ਗੱਲ ਜ਼ਰੂਰ ਸਾਨੂੰ ਆਖਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੀਰਾ ਨਾਲ ਹੈ ਗੁਰਮਤੀ ਰੰਗਮਾਨ। ਪਰ ਸਾਨੂੰ ਪਤਾ ਤੇ ਹੈ ਨਹੀਂ। ਚੀਨਸ ਨਾਹੀਂ ਆਪੈ, ਇਹ ਮਨੁੱਖ ਆਪਣੇ ਆਪੇ ਨੂੰ ਪਛਾਣਦਾ ਹੀ ਨਹੀਂ ਹੈ।
ਗੁਰਮੁਖ ਹੋਵੇ ਤਾਂ ਇਹ ਕੋ ਜਾਣੈ, ਹੋ ਮੈਂ ਦੁੱਖ ਨਾ ਸੰਤਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਹੋਵੇ, ਜੇ ਕੋਈ ਗੁਰੂ ਦੇ ਸਨਮੁਖ ਹੋ ਜਾਵੇ, ਗੁਰੂ ਦਾ ਆਗਿਆਕਾਰੀ ਹੋ ਜਾਵੇ, ਤਾਂ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਸਕਦਾ। ਹਉ ਮੈਂ ਦੁੱਖ ਨਾ ਸੰਤਾਪੈ, ਤੇ ਫਿਰ ਉਹਨੂੰ ਹਉ ਮੈਂ ਤੇ ਜਿਹੜਾ ਹੋਰ ਕੋਈ ਹਉ ਮੈਂ ਕਾਰਨ ਜਨਮ ਤੇ ਮਰਨ ਦਾ ਦੁੱਖ ਸਾਨੂੰ ਮਿਲਦਾ ਹੈ, ਉਸ ਨੂੰ ਹਉਮੈ ਦਾ ਦੀਰਘ ਰੋਗ ਤੇ ਇਸ ਤੋਂ ਪੈਦਾ ਹੋਣ ਵਾਲਾ ਜਨਮ ਮਰਨ ਦਾ ਦੁੱਖ, ਉਹ ਨਹੀਂ ਉਸ ਨੂੰ ਸੰਤਾਪੈ ਦਾ ਅਰਥ ਉਸ ਨੂੰ ਸਤਾ ਸਕਦਾ। ਹਉਮੈ ਤੇ ਹਉਮੈ ਦੇ ਕਾਰਨ ਜਿਹੜਾ ਦੁੱਖ ਹੈ, ਉਹ ਉਸ ਨੂੰ ਕਦੀ ਵੀ ਪਰੇਸ਼ਾਨ ਨਹੀਂ ਕਰ ਸਕਦਾ।
ਬਲਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਵਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਣੇ ਹਾਂ, ਜਿਸਨੇ ਸੱਚੇ ਪ੍ਰਭੂ ਦੇ ਵਿੱਚ, ਉਸ ਸੱਚੇ ਨਾਮ ਦੇ ਵਿੱਚ ਸਾਡੀ ਸੁਰਤ ਜੋੜ ਦਿੱਤੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਿਹਾ ਸਮਾਈ ਰਹਾਉ।
ਅਸੀਂ ਗੁਰੂ ਸ਼ਬਦ ਦੀ ਡੂੰਘੀ ਜਾਣ ਪਛਾਣ ਹਾਸਲ ਕਰਕੇ ਆਪਣੇ ਆਤਮਕ ਗਿਆਨ ਨੂੰ ਪ੍ਰਗਟ ਕਰ ਲਿਆ ਹੈ। ਸਹਿਜੇ ਰਿਹਾ ਸਮਾਈ, ਹੁਣ ਸਾਡਾ ਮਨ ਆਤਮਕ ਅਡੋਲ ਅਵਸਥਾ ਵਿੱਚ ਤੁਰਿਆ ਪਦ ਵਿੱਚ ਹਮੇਸ਼ਾ ਲਈ ਲੀਨ ਹੋਇਆ ਰਹਿੰਦਾ ਹੈ।
ਗੁਰਮੁਖ ਗਾਵੈ, ਗੁਰਮੁਖ ਪੂਜੈ, ਗੁਰਮੁਖ ਸ਼ਬਦ ਵਿਚਾਰੇ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਗੁਰਮੁਖ ਹੋਵੇ ਸੋ ਏਕੋ ਜਾਣੈ, ਬਈ ਗੁਰਮੁਖ ਦੀ ਅਵਸਥਾ ਕੀ ਹੈ, ਗੁਰਮੁਖ ਦਾ ਆਦਰਸ਼ ਕੀ ਹੁੰਦਾ ਹੈ, ਉਹ ਕੀ ਕਰਦਾ ਹੈ, ਲੋ ਹੁਣ ਉਹਦੇ ਬਾਰੇ ਸੁਣੋ। ਗੁਰਮੁਖ ਗਾਵੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਦਾ, ਗੁਰਮੁਖ ਗਾਵੈ ਤੇ ਗੁਰਮੁਖ ਬੂਝੈ ਤੇ ਗੁਰਮੁਖ ਸ਼ਬਦ ਦੇ ਸਿਧਾਂਤ ਨੂੰ ਵੀ ਸਮਝਦਾ। ਇਹ ਨਹੀਂ ਹੈ ਕੱਲਾ ਗਾਈ ਜਾਂਦਾ ਤੇ ਬਾਣੀ ਦੇ ਸਿਧਾਂਤ ਦਾ ਪਤਾ ਨਾ ਲੱਗੇ। ਅਕਸਰ ਐਸਾ ਹੀ ਵਧੇਰੇ ਦੇਖਣ ਦੇ ਵਿੱਚ ਮਿਲਦਾ ਹੈ, ਰਾਗੀ ਸਿੰਘ ਕੀਰਤਨ ਤਾਂ ਕਰਦੇ ਨੇ ਪਰ ਸ਼ਬਦ ਦੇ ਸਿਧਾਂਤ ਤੋਂ ਅਣਜਾਣ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਸ਼ਬਦ ਦਾ ਸਿਧਾਂਤ ਕੀ ਹੈ। ਹਜ਼ੂਰ ਕਹਿੰਦੇ ਗੁਰਮੁਖ ਗੁਰਬਾਣੀ ਨੂੰ ਗਾਉਂਦਾ ਵੀ ਹੈ ਤੇ ਗੁਰਮੁਖ ਗੁਰਬਾਣੀ ਦੇ ਭਾਵ ਨੂੰ, ਅਰਥ ਨੂੰ, ਸਿਧਾਂਤ ਨੂੰ ਵੀ ਸਮਝਦਾ। ਗੁਰਮੁਖ ਸ਼ਬਦ ਵਿਚਾਰੇ ਤੇ ਗੁਰਮੁਖ ਵਿਅਕਤੀ ਗੁਰੂ ਸ਼ਬਦ ਨੂੰ, ਗੁਰੂ ਸ਼ਬਦ ਦੀ ਵਿਚਾਰ ਨੂੰ ਵੀ ਕਰਦਾ ਹੈ।